ਸਾਖੀ ਪੰਜਵੀ ਇੱਕ ਪਾਂਡਾ ਬਰਤ। ਗੋਇੰਦਵਾਲ ਗੁਰੂ ਨਾਨਕ ਦੀ ਜੋਤ ਉਵੇਂ ਕੰਮ ਕਰ ਰਹੀ ਹੈ ਜਿਵੇਂ ਕਰਤਾਰਪੁਰ ਤੇ ਖਡੂਰ ਕਰਦੀ ਹੁੰਦੀ ਸੀ। ਇੱਕ ਦਿਨ ਸਾਹਿਬ ਦਿਨ ਢਲੇ ਤੱਕ ਬਿਆਸਾ ਨਦੀ ਦੇ ਕਿਨਾਰੇ ਬੈਠੇ ਰਹੇ ਸਨ। ਉਵੇਂ ਛਾਈ ਖੜੀ ਸੀ ਤੇ ਕਦੇ ਕਦੇ ਇੱਥੇ ਗੁਰੂ ਜੀ ਬੈਠਦੇ ਸਨ। ਸੂਰਜ ਅਸਤੇ ਆਪ ਨਗਰੀ ਨੂੰ ਮੁੜੇ। ਦੋ ਤ੍ਰੈ ਸਿੱਖ ਨਾਲ ਸਨ। ਇੱਕ ਥਾਂ ਜ਼ਰਾ ਖੜੇ ਹੋਏ ਸਨ। ਇੱਕ ਗੰਗਾ ਦਾ ਪਾਂਡਾ ਹੱਥ ਜੋੜ ਕੇ ਸਾਹਮਣੇ ਖੜੋ ਗਿਆ। ਹੇ ਗੁਰੂ, ਹੇ ਜਗਤ ਗੁਰੂ, ਆਗਿਆ ਭੰਗ ਦਾ ਦੁੱਖ ਮਾਫ। ਮੈਂ ਲੰਗਰ ਤੋਂ ਅੰਨ ਖਾਧੇ ਬਿਨਾਂ ਦਰਸ਼ਨ ਕਰ ਲਏ ਹਨ, ਪਰ ਖਿਮਾ ਦੇ ਸਾਗਰ ਅੱਜ ਇਕਾਦਸ਼ੀ ਨੂੰ ਮੈਂ ਵਰਤ ਧਾਰੀ ਹਾਂ। ਅੰਨ ਪਾਵਾਂ ਤਾਂ ਆਪਣੇ ਧਰਮ ਤੋਂ ਡਿੱਗਦਾ ਹਾਂ। ਕੱਲ ਦੁਆਦਸ਼ੀ ਹੈ ਪਰ ਉਗਮ ਦੀ ਤਿੱਥ ਨਹੀਂ। ਮੇਰਾ ਵਰਤ ਕੱਲ ਵੀ ਉਪਾਰਨ ਨਹੀਂ ਹੋਣਾ। ਪਰਸੋਂ ਮੈਂ ਟੁਰਨਾ ਹੈ, ਸੋ ਅੱਜ ਹੀ ਦਰਸ਼ਨ ਕਰਨ ਦੀ ਢੀਠਤਾ ਕਰ ਲਈ ਹੈ, ਖਿਮਾ ਕਰਨੀ। ਸਤਿਗੁਰ ਹੱਸ ਪਏ ਤੇ ਬੋਲੇ, ਪੰਡਿਆਂ ਵਾਲੀ ਚਤੁਰਾਈ ਵਰਤ ਲਈ ਨੇ, ਚੰਗਾ ਦਰਸ਼ਨ ਮੇਲੇ ਹੋ ਗਏ, ਕੋਈ ਕੰਮ? ਪਾਂਡਾ, ਬਸ ਇਹੋ ਬੇਨਤੀ ਹੈ ਗੁਰੂ ਸਾਹਿਬ ਕਿ ਵਰਣ ਸ਼੍ਰਮੀ ਮਰਿਆਦਾ ਕਾਸ ਨੂੰ ਭੰਗ ਹੋ ਰਹੀ ਹੈ, ਆਪ ਦੇ ਦੁਆਰੇ ਜੋ ਧਰਮ ਦੇ ਰੱਖਿਅਕ ਹੋ। ਗੁਰੂ ਜੀ, ਦੇਖ ਭਾਈ, ਇੱਕ ਬ੍ਰਹਮ ਹੈ, ਉਹ ਮੂਲ ਹੈ ਜਗਤ ਦਾ। ਉਸ ਦੇ ਅਸਲੇ ਤੋਂ ਸਾਰੀ ਉਤਪਤੀ ਹੁੰਦੀ ਹੈ। ਜੋ ਸਾਰੇ ਜੀਵ ਇੱਕ ਪਿਤਾ ਬ੍ਰਹਮ ਤੋਂ ਉਪਜਣ ਕਰਕੇ ਇੱਕੋ ਜਿਹੇ ਹਨ, ਇਹ ਤਾਂ ਮਨੁੱਖ ਦੇ ਅੰਦਰਲੇ ਦੀ ਜੀਵਨ ਹਿੱਸੇ ਦੀ ਏਕਤਾ ਹੈ, ਜਿਸ ਵਿੱਚ ਕੋਈ ਫਰਕ ਨਹੀਂ। ਫਿਰ ਦੇਹ ਹੈ ਜੋ ਤੱਤਾਂ ਤੋਂ ਬਣੀ ਹੈ। ਕਿਸੇ ਦੀ ਦੇਹੀ ਵਿਲੱਖਣ ਤੱਤਾਂ ਤੋਂ ਨਹੀਂ ਬਣੀ, ਇੱਕੋ ਹੀ ਤੱਤ ਦੇਹ ਦਾ ਕਾਰਨ ਹਨ। ਇੱਥੇ ਵੀ ਤੁਲਤਾ ਹੋਈ, ਘੱਟ ਵੱਧ ਕੁਛ ਨਾ ਲੱਭਾ। ਜਿਵੇਂ ਘੁਮਿਆਰ ਭਾਂਡੇ ਘੜਦਾ ਹੈ, ਉਹ ਇੱਕੋ ਮਿੱਟੀ ਤੋਂ ਘੜਦਾ ਹੈ। ਸੋ ਫਰਕ ਜੇ ਕਿਤੇ ਹੈ ਤਾਂ ਦੱਸੋ, ਜਾਤ ਦਾ ਭਿੰਨ ਭੇਦ ਮੂਲ ਵਿੱਚੋਂ ਸਮਝੀਏ। ਪਾਂਡਾ, ਸਤਿਗੁਰੂ ਜੀਓ, ਕੀ ਫੇਰ ਜਗਤ ਜੀਵਾਂ ਵਿੱਚ ਫਰਕ ਕੋਈ ਨਹੀਂ ਹੈ? ਗੁਰੂ ਜੀ, ਹੈ। ਉਹ ਹੈ ਕਰਮਾਂ ਦਾ ਫਰਕ। ਇਹ ਜੀਵ ਕਰਮ ਕਰਕੇ ਆਪ ਨੂੰ ਉੱਚਾ ਨੀਵਾਂ ਕਰਦਾ ਹੈ। ਕਰਮਾਂ ਤੋਂ ਸੁਭਾਵ ਬਣਦੇ ਹਨ। ਕਰਮ ਕਰਕੇ ਹੀ ਜੀਵ ਬੰਧਾਏਮਾਨ ਹੁੰਦਾ ਹੈ। ਕਰਮ ਤੋਂ ਛੁਟਕਾਰਾ ਸਤਿਗੁਰੂ ਦੁਆਰਾ ਹੁੰਦਾ ਹੈ, ਜਾਤੀ ਭੇਦ ਨਾਲ ਛੁਟਕਾਰਾ ਨਹੀਂ ਹੁੰਦਾ। ਤੂੰ ਵੀ ਇਹ ਫਰਕ ਛੋੜ ਦੇ। ਜਾਤ ਦਾ ਫਰਕ ਗਰਭ ਵਿੱਚ ਲੈ ਜਾਂਦਾ ਹੈ ਉੱਚ ਜਾਤੀਆਂ ਨੂੰ, ਤੇ ਨੀਵੇਂ ਕਰ ਦਿੰਦਾ ਹੈ ਨੀਵੀਆਂ ਜਾਤੀਆਂ ਦੇ ਮਨਾਂ ਨੂੰ। ਜਨਮ ਕਰਕੇ ਤੂੰ ਬ੍ਰਾਹਮਣ ਹੈ, ਪਰ ਇਹ ਜਨਮ ਮਾਤਰ ਦਾ ਬ੍ਰਹਮਪੁਣਾ ਤੈਨੂੰ ਮੋਖ ਪ੍ਰਦਾਤਾ ਨਹੀਂ ਹੋਣ ਲੱਗਾ। ਮੁਕਤੀ ਪਦਾਰਥ ਬ੍ਰਾਹਮਣ, ਹਾਂ ਅਸਲੀ ਬ੍ਰਾਹਮਣ ਤੂੰ ਤਦ ਹੀ ਹੈ ਜਦ ਤੂੰ ਬ੍ਰਹਮ ਨੂੰ ਪਛਾਣ ਲਵੇਂ। ਬ੍ਰਹਮ ਗਿਆਨ ਪਾਏ ਬਿਨਾਂ ਕੋਈ ਬ੍ਰਾਹਮਣ ਨਹੀਂ, ਚਾਹੋ ਜਨਮ ਕਰਕੇ ਕਿਸ ਜਾਤ ਦਾ ਹੋਵੇ। ਇਹ ਉਪਦੇਸ਼ ਸਤਿਗੁਰੂ ਨੇ ਇੱਕ ਸ਼ਬਦ ਵਿੱਚ ਵੀ ਉਚਾਰਨ ਕੀਤਾ ਹੈ, ਜੋ ਇਉਂ ਹੈ। ਰਾਗ ਭੈਰੋ ਮਹਲਾ ਤੀਜਾ, ਚੌਪ ਦੇ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਮਿੰਦੇ ਸੋ ਬ੍ਰਾਹਮਣ ਹੋਈ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚੱਲ ਹੈ ਬਹੁਤ ਵਿਕਾਰਾ ਰਹਾਓ, ਚਾਰੇ ਵਰਨ ਆਖੇ ਸਭ ਕੋਈ, ਬ੍ਰਹਮ ਬਿੰਦ ਤੇ ਸਭ ਓਪਤ ਹੋਈ। ਮਾਟੀ ਏਕ ਸਗਲ ਸੰਸਾਰਾ, ਬਹੁ ਵਿਦ ਭਾਂਡੇ ਘੜੇ ਕੁਮਾਰਾ, ਪੰਚ ਤੱਤ ਮਿਲ ਦੇਹੀ ਕਾ ਆਕਾਰਾ, ਘੱਟ ਵੱਧ ਕੋ ਕਰੈ ਵਿਚਾਰਾ, ਕਹਿਤ ਨਾਨਕ ਇਹ ਜੀਉ ਕਰਮ ਬੰਧ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਫਿਰ ਸਤਿਗੁਰ ਜੀ ਬੋਲੇ, ਪੰਡਤਾ ਸੱਚ ਦੱਸ, ਤੂੰ ਬ੍ਰਹਮ ਨੂੰ ਬਿੰਦਿਆ ਹੈ? ਪਾਂਡਾ ਚੁੱਪ ਹੋ ਗਿਆ, ਸੋਚੀ ਪੈ ਗਿਆ, ਆਖਣ ਲੱਗਾ, ਸੱਚ ਪਛਾਣਦੇ ਹੋ? ਸੱਚ ਬੜਾ ਕਠਿਨ ਹੈ। ਸੱਚ ਸੱਚ ਇਹ ਹੈ ਕਿ ਬ੍ਰਹਮ ਗਿਆਨ ਪੜਿਆ ਹਾਂ, ਪਰ ਬ੍ਰਹਮ ਪਛਾਣਿਆ ਨਹੀਂ। ਤੁਸਾਂ ਸੱਚ ਕਿਹਾ ਹੈ। ਸ਼ਸਤਰਾਂ ਵਿੱਚ ਵੀ ਲਿਖਿਆ ਹੈ, ਬ੍ਰਹਮ ਜਾਣਨੇ ਕਰਕੇ ਬ੍ਰਹਮਣ ਹੁੰਦਾ ਹੈ। ਬ੍ਰਹਮ ਵਿੱਚ ਬ੍ਰਹਮ ਇੱਕ ਭਵਤੀ, ਬ੍ਰਹਮ ਵਿੱਚ ਬ੍ਰਹਮ ਇਵ ਭਵਤੀ। ਪਰ ਚੁੱਪ ਰਿਹਾ। ਕੁਛ ਚਿਰ ਪਾਂਡਾ ਫੇਰ ਬੋਲਿਆ, ਇੱਕ ਹੋਰ ਪ੍ਰਾਰਥਨਾ ਕਰ ਲਵਾਂ। ਸਤਿਗੁਰੂ ਮੁਸਕਰਾਏ ਤੇ ਬੋਲੇ, ਕਹੋ ਪੰਡਿਤ ਜੀ। ਪਾਂਡਾ, ਇਹ ਜੋ ਪਰਮਾਤਮਾ ਦੀ ਪ੍ਰਾਪਤੀ ਹੈ ਵਰਤ, ਇਸ ਵਿੱਚ ਸਹਾਈ ਵਸਤੂ ਹੈ। ਆਪਨੇ ਇਹ ਵੀ ਨਹੀਂ ਜਾਰੀ ਰੱਖੇ। ਦੇਖੋ, ਅੱਜ ਇਕਾਦਸ਼ੀ ਹੈ, ਵਿਸ਼ਨੂੰ ਦਾ ਦਿਨ ਹੈ। ਅੱਜ ਦਾ ਵਰਤ ਕੀਤਾ ਬੜੇ ਪੁੰਨ ਫਲ ਵਾਲਾ ਹੈ। ਕੱਲ ਦਵਾਦਸ਼ੀ ਹੈ, ਇਹ ਬਾਵਨ ਅਵਤਾਰ ਦਾ ਦਿਨ ਹੈ। ਨੌਵੀਂ ਦੀ ਤਿਥ ਦੇਵੀ ਦਾ ਦਿਨ ਹੈ। ਦਸਵੀਂ ਤਿਥੀ ਦਿਗਪਾਲਾਂ ਦਾ ਦਿਨ ਹੈ। ਮਹਾਰਾਜ ਤਾੜੀ ਮਾਰ ਕੇ ਹੱਸੇ ਤੇ ਉਸ ਵੇਲੇ ਉਚਾਰ ਹੋਇਆ, ਮਹਲਾ ਤੀਜਾ ਨੌਵੀਂ ਨੇਮ ਸੱਚ ਜੇ ਕਰੈ, ਕਾਮ ਕ੍ਰੋਧ ਤ੍ਰਿਸ਼ਨਾ ਉਚਰੈ, ਦਸਵੀਂ ਦਸੈ ਦੁਆਰ ਜੇ ਠਾਕੈ, ਏਕਾਦਸੀ ਏਕ ਕਰ ਜਾਣੈ, ਦਵਾਦਸੀ ਪੰਚ ਵਸਗਤ ਕਰ ਰਾਖੈ, ਤੋ ਨਾਨਕ ਮਨ ਮਾਨੈ, ਐਸਾ ਵਰਤ ਰਹੀ ਜੈ ਪਾਂਡੈ, ਹੋਰ ਬਹੁਤ ਸਿੱਖ ਕਿਆ ਦੀਜੈ। ਸਾਰੰਗ ਕੀ ਵਾਰ, ਮਹੱਲਾ ਤੀਜਾ। ਪਾਂਡਾ, ਮੈਂ ਨਹੀਂ ਸਮਝਿਆ। ਸਤਿਗੁਰ ਜੀ, ਇਸ ਦੇਸ਼ ਦੀ ਭਾਸ਼ਾ ਦੀ ਮੈਨੂੰ ਗਿਆਤ ਘੱਟ ਹੈ। ਗੁਰੂ ਜੀ, ਦੇਖ ਪਈ, ਤੂੰ ਚਾਰ ਤਿੱਥਾਂ ਗਿਣੀਆਂ ਹਨ। ਸਾਡਾ ਵਿਚਾਰ ਇਹ ਹੈ ਕਿ ਜੇ ਕੋਈ ਨੌਵੀਂ ਦੀ ਤਿੱਥ ਨੂੰ ਵਰਤ ਰੱਖਣਾ ਚਾਹੇ ਤਾਂ ਸੱਚ ਦਾ ਨੇਮ ਧਾਰਨ ਕਰੇ। ਇਸ ਦਾ ਫਲ ਕੀ ਹੋਵੇਗਾ ਕਿ ਉਸ ਦਾ ਕਾਮ ਕ੍ਰੋਧ ਤੇ ਤ੍ਰਿਸ਼ਨਾ ਦੂਰ ਹੋ ਜਾਣਗੇ। ਦਸਵੀਂ ਨੂੰ ਇਹ ਵਰਤ ਧਾਰਨ ਕਰੇ ਕਿ ਕਰਮ ਤੇ ਗਿਆਨ ਦੇ ਦੱਸੇ ਇੰਦਰੇ ਰੋਕ ਰੱਖੇ, ਉਸ ਤੇ ਪਹਿਰਾ ਦੇਵੇ, ਵਿਸ਼ਿਆਂ ਵੱਲ ਉਹਨਾਂ ਦੀ ਧਾਵਨਾ ਨੂੰ ਰੋਕੇ। ਏਕਾਦਸ਼ੀ ਦਾ ਵਰਤ ਇਹ ਧਾਰਨ ਕਰੇ ਕਿ ਇੱਕ ਪਰਮਾਤਮ ਦੇਵ ਨੂੰ ਇੱਕ ਕਰਕੇ ਸਿਆਣ ਲਵੇ। ਦਵਾਦਸ਼ੀ ਨੂੰ ਇਉਂ ਧਾਰਨਾ ਧਾਰੇ ਕਿ ਪੰਚ ਵਿਕਾਰਾਂ ਤੋਂ ਆਪ ਨੂੰ ਬਚਾਵੇ, ਇਹਨਾਂ ਨੂੰ ਆਪਣੇ ਵੱਸ ਵਿੱਚ ਰੱਖੇ। ਜੇ ਦਵਾਦਸ਼ੀ ਨੂੰ ਵਰਤ ਉਪਾਰਨ ਦਾ ਦਿਨ ਸਮਝੇ ਤਾਂ ਵੀ ਪੰਚ ਵਿਕਾਰਾਂ ਦੀ ਰੋਕ ਥਾਮ ਨੂੰ ਵਰਤ ਉਪਾਰਨਾ ਸਮਝੇ, ਕਿਉਂਕਿ ਐਸਾ ਕਰਨ ਨਾਲ ਆਤਮ ਵਸਤੂ ਪ੍ਰਾਪਤ ਹੁੰਦੀ ਹੈ। ਐਸੇ ਵਰਤਾਂ ਦਾ ਫਲ ਮਨ ਦੀ ਪਤੀਜਨਾ ਹੋਵੇਗਾ, ਮਨ ਅਨੁਭਵ ਦੇ ਕਰ ਜਾਏਗਾ। ਹੇ ਪਾਂਡੇ, ਜੇ ਇਹੋ ਜਿਹਾ ਵਰਤ ਰੱਖੇਗਾ ਤਾਂ ਵਰਤ ਹੈ, ਹੋਰ ਬਹੁਤੀਆਂ ਸਿੱਖਾਂ ਕੀ ਦੱਸੀਏ। ਇਹ ਕਹਿ ਕੇ ਸਤਿਗੁਰੂ ਜੀ ਤੁਰ ਪਏ, ਨਾਲ ਦੇ ਸਿੱਖ ਵੀ ਤੁਰ ਪਏ, ਪਾਂਡਾ ਵੀ ਨਾਲ ਨਾਲ ਹੋ ਗਿਆ। ਡੂੰਘੀ ਵਿਚਾਰ ਵਿੱਚ ਜਾ ਰਿਹਾ ਸੀ ਕਿ ਘਰ ਆ ਗਿਆ। ਸਤਿਗੁਰੂ ਜੀ ਅੰਦਰ ਵੜਨ ਲੱਗੇ ਤਾਂ ਪਾਂਡੇ ਨੇ ਸੀਸ ਨਿਵਾ ਕੇ ਕਿਹਾ, ਜੇ ਆ ਗਿਆ ਹੋਵੇ ਤਾਂ ਕੋਈ ਕੱਚੀ ਘੜੀ ਚਰਨਾਂ ਵਿੱਚ ਬੈਠ ਲਵਾਂ। ਸਤਿਗੁਰੂ ਜੀ ਨੇ ਉਸ ਦੀ ਭਾਵਨਾ ਦੇਖ ਕੇ ਕਿਹਾ, ਭਲੀ ਗੱਲ ਪੰਡਿਤ ਜੀ। ਇਹ ਕਹਿ ਕੇ ਅੰਦਰ ਲੰਘੇ। ਵਿਹੜੇ ਵਿੱਚ ਇੱਕ ਮੰਜੀ ਡੱਠੀ ਹੋਈ ਤੇ ਉੱਪਰ ਚਾਦਰ ਵਿਛੀ ਹੋਈ ਸੀ। ਸਤਿਗੁਰੂ ਜੀ ਉਸ ਪਰ ਬੈਠ ਗਏ। ਸਿੱਖਾਂ ਨੇ ਇੱਕ ਦੋ ਫੂੜੀਆਂ ਵਿਛਾ ਦਿੱਤੀਆਂ ਤੇ ਪੰਡਿਤ ਜੀ ਤੇ ਸਿੱਖ ਉਹਨਾਂ ਪਰ ਬੈਠ ਗਏ। ਪੰਡਿਤ, ਆਪ ਨੇ ਫਰਮਾਇਆ ਸੀ ਕਿ ਬ੍ਰਹਮ ਨੂੰ ਜਾਣਨੇ ਕਰ ਬ੍ਰਹਮਣ ਹੁੰਦਾ ਹੈ। ਬ੍ਰਹਮ ਨੂੰ ਕਿਉਂ ਨਹੀਂ ਜਾਣਿਆ ਜਾਂਦਾ, ਜੋ ਸਭ ਦਾ ਮੂਲ ਹੈ ਤੇ ਨੇੜੇ ਤੋਂ ਨੇੜੇ ਹੈ? ਸਤਿਗੁਰੂ ਜੀ ਬੋਲੇ, ਸਭ ਕੋਈ ਸੁੱਤਾ ਪਿਆ ਹੈ। ਇਹ ਨੀਂਦ ਸਰੀਰ ਦੀ ਰੋਜ਼ ਵਾਲੀ ਨੀਂਦ ਨਹੀਂ, ਇਹ ਨੀਂਦ ਮਾਇਆ ਦੇ ਮੱਧ ਦੀ ਹੈ। ਇਸ ਨੀਂਦ ਤੋਂ ਜੋ ਜਾਗਦਾ ਰਹੇਗਾ ਤਾਂ ਉਹ ਚਾਹੋ ਕੋਈ ਹੋਵੇ, ਕਿਸੇ ਜਾਤ ਭੇਕ ਦਾ ਹੋਵੇ, ਉਹ ਜਾਣੇਗਾ ਬ੍ਰਹਮ ਨੂੰ। ਉਹ ਆਪਣਾ ਆਪ ਲੁਟਾ ਕੇ ਕੰਗਲਾ ਨਹੀਂ ਹੋ ਜਾਏਗਾ। ਪਾਂਡਾ, ਕਿਵੇਂ ਮਾਇਆ ਦਾ ਮੱਧ ਚੜ ਰਿਹਾ ਹੈ? ਗੁਰੂ ਜੀ, ਮਾਇਆ ਦਾ ਮੱਧ ਹੰਕਾਰ ਦੀ ਸੂਰਤ ਹੋ ਕੇ ਚੜਦਾ ਹੈ। ਪਾਂਡਾ, ਸੋਚ ਕੇ ਕਿਵੇਂ ਜੀਓ? ਗੁਰੂ ਜੀ, ਇੱਕ ਵੰਡ ਹੈ ਭੇਖਧਾਰੀਆਂ ਦੀ, ਜੋਗੀ ਸੰਨਿਆਸੀ ਆਦਿ ਦੀ। ਇਹਨਾਂ ਨੂੰ ਆਪੋ ਆਪਣੇ ਭੇਖ ਦਾ ਅਹੰਕਾਰ ਹੈ ਕਿ ਮੇਰਾ ਭੇਖ ਜਾਂ ਦਰਸ਼ਨ ਜਾਂ ਮਤ ਵੱਡਾ ਹੈ, ਹੋਰ ਸਭ ਤੁਛ ਹੈ। ਇੱਕ ਵੰਡ ਹੈ ਖੱਤਰੀ ਬ੍ਰਾਹਮਣ ਵੈਸ਼ ਆਦਿ ਜਾਤੀ ਵੰਡ ਦੀ। ਪਹਿਲੀਆਂ ਉੱਚ ਜਾਤੀਆਂ ਜਾਤ ਦੇ ਉੱਚੇ ਹੋਣ ਦੇ ਹੰਕਾਰ ਵਿੱਚ ਹਨ। ਛੋਟੇ ਸ਼ੂਦਰ ਆਦਿ ਆਪਣੀ ਜਾਤ ਦੇ ਨਿਵੇਂ ਹੋਣ ਦੀ ਢਹਿੰਦੀ ਬਿਰਤੀ ਵਾਲੇ ਹੋ ਰਹੇ ਹਨ। ਇਹ ਬਿਰਤੀ ਦਾ ਢਹਿੰਦੇ ਦਾ ਰਹਿਣਾ ਵੀ ਅਹੰਕਾਰ ਵਾਂਗੂ ਇੱਕ ਨਿੰਦਰਾ ਹੀ ਹੈ। ਜੋ ਅਸਲੇ ਨੂੰ ਪਛਾਣਨ ਨਹੀਂ ਦਿੰਦੀ। ਤੀਸਰੀ ਅਹੰਕਾਰ ਬਿਰਤੀ ਚੜ੍ਹਦੀ ਹੈ ਵਿਦਿਆ ਤੋਂ। ਪੰਡਿਤ ਤੇ ਵਿਦਵਾਨ ਲੋਕ ਵਿਦਿਆ ਪਾ ਕੇ ਜਾਗਰਤ ਵਿਚ ਨਹੀਂ ਆਉਂਦੇ, ਸਗੋਂ ਆਪਣੀ ਵਿਦਿਆ ਦੇ ਅਭਿਮਾਨ ਵਿਚ ਮਾਇਕ ਨੀਂਦ ਵਿਚ ਗੜੂੰਦ ਰਹਿੰਦੇ ਹਨ। ਦੇਖ ਪੰਡਤਾ, ਇਹ ਲੋਕ ਜਾਣਦੇ ਹੋਏ ਨਹੀਂ ਜਾਣਦੇ, ਸਗੋਂ ਵਿਦਿਆ ਪਾ ਕੇ ਮਾਇਆ ਇਕੱਠੀ ਕਰਨ ਦੇ ਪ੍ਰੇਮ ਵਿਚ ਵਧੇਰੇ ਹੋ ਜਾਂਦੇ ਹਨ। ਪਾਂਡਾ ਸੋਚ ਕੇ, ਗੁਰੂ ਜੀ ਜਾਗਦਾ ਕਿਸ ਨੂੰ ਸਮਝੀਏ? ਗੁਰੂ ਜੀ ਜੋ ਪੰਜਾਂ ਦੂਤਾਂ ਨੂੰ ਵਸ ਕਰ ਲਵੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਜਿੱਤ ਲਵੇ, ਪਹਿਲਾ ਕਦਮ ਹੈ ਜਾਗਰਤਾ। ਇਹ ਹੈ ਸੋਚ ਲਓ, ਜੋਗੀ ਕੇ ਸੰਨਿਆਸੀ, ਪੰਡਿਤ ਕੇ ਵਰਣ ਆਸ਼ਰਮੀ, ਸਭ ਦਾ ਮੂਲ ਪੰਚਾਂ ਉੱਤੇ ਵਸੀ ਕਰ ਪਾਉਣਾ ਹੋਣਾ ਚਾਹੀਦਾ ਹੈ ਕਿ ਨਹੀਂ? ਪਾਂਡਾ ਸੱਚ ਆਗਿਆ ਕੀਤੀ ਨੇ। ਗੁਰੂ ਜੀ ਪੰਡਿਤ ਕੇ ਵਰਣ ਆਸ਼ਰਮੀ ਕੇ ਭੇਖਧਾਰੀ, ਸਭ ਨੂੰ ਚਾਹੀਏ ਕਿ ਪੰਜਾਂ ਤੇ ਵਸੀ ਕਰ ਪਾ ਕੇ ਇੱਕ ਤੱਤ ਦੀ ਵਿਚਾਰ ਕਰਨ ਤੇ ਆਪਣੇ ਅਸਲੇ ਨੂੰ ਪਛਾਣਨ, ਜੋ ਆਤਮ ਵਸਤੂ ਹੈ, ਤੇ ਆਪਾ ਭਾਵ ਤੇ ਮਮਤ ਜੋ ਮੂਲ ਅਹੰਕਾਰ ਹੈ, ਇਸ ਨੂੰ ਜਿੱਤ ਲਿਆ ਜਾਵੇ। ਤੱਤ ਵਿਚਾਰ ਲਈ ਇਸ ਆਪਾ ਭਾਵ ਨੂੰ ਮਾਰਨੇ ਦੀ ਲੋੜ ਹੈ। ਖੱਤਰੀ ਧਰਮਾਂ ਦੇ ਅਹੰਕਾਰ ਵਿੱਚ ਵਿਦੋਸ਼ੀਆਂ ਨੂੰ ਮਾਰਨੇ ਦੀ ਲੋੜ ਨਹੀਂ। ਜਾਤ ਦੀ ਹੀਣਤਾਈ ਵਾਲੀ ਬਿਰਤੀ ਵੀ ਦੂਰ ਕਰਨੀ ਚਾਹੀਏ ਕਿ ਮੈਂ ਪਰਾਈ ਕਿਰਤ ਲਈ ਹੀ ਜੰਮਿਆ ਹਾਂ, ਮੈਂ ਹੀਣਾ ਹਾਂ। ਉਹ ਹੀਣਤਾਈ ਨੂੰ ਛੱਡ ਕੇ ਆਪਣੇ ਤੱਤ ਨੂੰ ਪਛਾਣੋ, ਜੋ ਆਤਮ ਸਰੂਪ ਹੈ। ਫਿਰ ਕੌਣ ਜਾਗਦਾ ਕਹੀਦਾ ਹੈ ਜੋ ਇੱਕ ਅਦੁੱਤੀ ਪਰਮਾਤਮਾ ਨੂੰ ਪਛਾਣਦਾ ਹੈ? ਸੋ ਚੌਂ ਵਰਣਾਂ ਵਿੱਚ ਜੋ ਕੋਈ ਇਸ ਅਦੁੱਤੀ ਬ੍ਰਹਮ ਦੀ ਸਿਆਣ ਵਿੱਚ ਆ ਗਿਆ, ਉਹ ਜਾਗਦਾ ਹੈ। ਜਮ ਕਾਲ ਤੋਂ ਉਸ ਦਾ ਛੁਟਕਾਰਾ ਹੋ ਜਾਂਦਾ ਹੈ। ਇਸ ਅਵਸਥਾ ਨੂੰ ਪ੍ਰਾਪਤ ਹੋਇਆ ਚਾਹੋ ਕਿਸੇ ਭੇਖ ਦਾ ਹੋਵੇ, ਕਿਸੇ ਵਰਣ ਦਾ ਹੋਵੇ, ਪੰਡਿਤ ਹੋਵੇ ਕਿ ਅਪੰਡਿਤ, ਉਹ ਮੁਕਤ ਹੈ। ਹਾਂ ਪੰਡਿਤ ਜੀ, ਜਿਸ ਪੁਰਖ ਦੇ ਨੈਣਾਂ ਵਿੱਚ ਗਿਆਨ ਦਾ ਸੁਰਮਾ ਪੈ ਗਿਆ, ਉਹ ਜਾਗਦਾ ਹੈ ਚਾਹੋ ਕੋਈ ਹੋਵੇ। ਪੰਡਿਤ ਸੁਣਦਾ ਸੁਣਦਾ ਨਿਸ਼ਚੇ ਦੇ ਘਰ ਆ ਗਿਆ। ਹੁਣ ਬਹੁਤ ਸ਼ਰਧਾ ਵਾਲੀ ਆਵਾਜ਼ ਵਿੱਚ ਬੋਲਿਆ, ਆਪਣੇ ਤਾਣ ਪੰਚ ਵਸ ਨਹੀਂ ਆਉਂਦੇ, ਆਪਣੀ ਵਿਦਿਆ ਤੱਤ ਵਿਚਾਰ ਵਿੱਚ ਨਹੀਂ ਲੈ ਜਾਂਦੀ, ਸਹਾਇਤਾ ਦੀ ਲੋੜ ਹੈ। ਸਤਿਗੁਰੂ ਜੀ, ਜਾਗ ਉਸੇ ਦੀ ਖੁੱਲਦੀ ਹੈ ਜੋ ਸਤਿਗੁਰ ਦੀ ਸੰਗਤ ਕਰਦਾ ਹੈ। ਇਹ ਪੰਚ ਦੂਤ ਵਸ ਕਰ ਲੈਂਦਾ ਹੈ, ਉਹੀ ਤੱਤ ਵਿਚਾਰ ਵਿੱਚ ਜਾਂਦਾ ਹੈ। ਪੰਡਿਤ ਸੱਚ ਫੁਰਮਾਇਆ ਨੇ, ਦੂਰੋਂ ਚੱਲ ਕੇ ਆਇਆ ਹਾਂ, ਚਰਨ ਸ਼ਰਨ ਰੱਖ ਲਓ ਤੇ ਜਾਗਰਤ ਬਖਸ਼ ਦਿਓ। ਸਤਿਗੁਰੂ ਜੀ ਇਸ ਵੇਲੇ ਇੱਕ ਖਾਸ ਨਜ਼ਰ ਨਾਲ ਚੁਬਾਰੇ ਵੱਲ ਤੱਕੇ ਤਾਂ ਬੱਲੂ ਸਮਝ ਗਿਆ। ਉਸਨੇ ਛੇਤੀ ਨਾਲ ਕੋਰਾ ਕਾਗਜ਼ ਤੇ ਕਲਮ ਦਵਾਤ ਅੱਗੇ ਲਿਆ ਰੱਖੀ। ਦਾਤਾ ਜੀ ਨੇ ਉਸ ਵੇਲੇ ਇਉਂ ਲਿਖਿਆ, ਪੈਰੋਂ ਮਹੱਲਾ ਤੀਜਾ, ਜੋਗੀ ਗ੍ਰਹੀ ਪੰਡਿਤ ਭੇਖ ਧਾਰੀ, ਇਹ ਸੂਤੈ ਆਪਣੇ ਅਹੰਕਾਰੀ, ਮਾਇਆ ਮਦ ਮਾਤਾ ਰਹਿਆ ਸੋਏ, ਜਾਗਤ ਰਹਿ ਨਾ ਮੂਸੈ ਕੋਈ ਰਹਾਉ, ਸੋ ਜਾਗੈ ਜਿਸ ਸਤਿਗੁਰ ਮਿਲੈ, ਪੰਚ ਦੂਤ ਉਹ ਵਸਗਤ ਕਰੈ, ਸੋ ਜਾਗੈ ਜੋ ਤਤ ਵਿਚਾਰੈ, ਆਪ ਮਰੈ ਅਵਰਾ ਨਹਿ ਮਾਰੈ, ਸੋ ਜਾਗੈ ਜੋ ਏਕੋ ਜਾਣੈ, ਪ੍ਰਕਿਰਤ ਛੋਡੈ ਤਤ ਪਛਾਣੈ, ਚਹੁ ਵਰਨਾ ਵਿਚ ਜਾਗੈ ਕੋਏ, ਜਮ ਕਾਲੈ ਤੇ ਛੂਟੈ ਸੋਏ, ਕਹਿਤ ਨਾਨਕ ਜਨ ਜਾਗੈ ਸੋਏ, ਗਿਆਨ ਅੰਜਨ ਜਾਕੀ ਨੇਤਰੀ ਹੋਏ। ਆਪ ਨੇ ਇਹ ਸ਼ਬਦ ਲਿਖ ਕੇ ਰੱਖ ਦਿੱਤਾ। ਬੱਲੂ ਨੇ ਕਾਗਜ਼ ਚਾਇਆ ਤੇ ਪੜਿਆ, ਸਵਾਦ ਆ ਗਿਆ ਤੇ ਸ਼ਬਦ ਰਹਾ ਬਨ ਕੇ ਉੱਚੀ ਸੁਣਾ ਦਿੱਤੋ। ਸੁਣਦੇ ਸਾਰ ਪੰਡਿਤ ਚਰਨੀ ਪੈ ਗਿਆ, ਨਾਮਦਾਨ ਲੈ ਕੇ ਕਿਰਤਾਰਥ ਹੋ ਗਿਆ ਤੇ ਦੋਹਾਂ ਸ਼ਬਦਾਂ ਦਾ ਉਤਾਰਾ ਕਰ ਲਿਆ। ਅਗਲੇ ਦਿਨ ਲੰਗਰ ਤੋਂ ਪ੍ਰਸ਼ਾਦਾ ਛਕ ਕੇ ਗੁਰੂ ਕਾ ਥਾਪੜਾ ਲੈ ਕੇ ਵਿਦਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।